SBS Radio.
ਮਾਡਲ ਕੋਡ ਆਫ ਕੰਡਕਟ ਯਾਨੀ ਆਦਰਸ਼ ਚੋਣ ਜ਼ਾਬਤਾ। ਜਿਵੇਂ ਭਾਰਤ ਵਿੱਚ ਚੋਣ ਕਮਿਸ਼ਨ ਵੋਟਾਂ ਹੋਣ ਦੀ ਮਿਤੀਆਂ ਦਾ ਐਲਾਨ ਕਰਦਾ ਹੈ, ਤੁਰੰਤ ਚੁਣਾਵੀ ਖੇਤਰਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ। ਅਸਲ ਵਿੱਚ ਇਹ ਚੋਣ ਜ਼ਾਬਤਾ ਹੈ ਕੀ?
SBS Radio.
ਭਾਰਤੀ ਚੋਣ ਕਮਿਸ਼ਨ ਮੁਤਾਬਕ ਚੋਣਾਂ ਦੌਰਾਨ ਸਾਰੇ ਹੀ ਸਿਆਸੀ ਦਲਾਂ ਤੇ ਉਹਨਾਂ ਦੇ ਉਮੀਦਵਾਰਾਂ ਤੇ ਇੱਕੋ ਜਿਹਾ ਜ਼ਾਬਤਾ ਲਾਗੂ ਹੁੰਦਾ ਹੈ। ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਤੁਸੀਂ 6 ਸਫ਼ਿਆਂ ਦਾ ਇਹ ਜ਼ਾਬਤਾ ਵਿਸਤਾਰ ਵਿੱਚ ਪੜ੍ਹ ਸਕਦੇ ਹੋ, ਜਿਸ ਵਿੱਚ 7 ਵੱਖੋ ਵੱਖਰੀਆਂ ਮਦਾਂ ਤਹਿਤ 4 ਦਰਜਨ ਦੇ ਕਰੀਬ ਗਾਈਡਲਾਈਨਸ ਨੇ, ਜਿਵੇਂ ਕਿ ਕੋਈ ਵੀ ਦਲ ਜਾਂ ਨੇਤਾ ਧਾਰਮਿਕ ਜਾਤ ਪਾਤ ਜਾਂ ਭਾਸ਼ਾ ਆਧਾਰਿਤ ਭਾਵਨਾ ਨੂੰ ਨਹੀਂ ਭੜਕਾ ਸਕਦਾ। ਚੋਣ ਰੈਲੀਆਂ ਨੂੰ ਲੈ ਕੇ ਵੱਖੋ ਵੱਖਰੇ ਕਾਨੂੰਨ ਨੇ, ਜਿਵੇਂ ਜਨਤਕ ਥਾਵਾਂ ਤੇ ਰੈਲੀ ਕਰਨ, ਝੰਡੇ ਜਾਂ ਤੰਬੂ ਲਗਾਉਣ ਜਾਂ ਲਾਊਡ ਸਪੀਕਰਾਂ ਦੀ ਵਰਤੋਂ ਲਈ ਸਥਾਨਕ ਅਧਿਕਾਰੀ ਤੋਂ ਇਜਾਜ਼ਤ ਲੈਣੀ, ਜਲਸੇ ਜਾਂ ਰੋਡ ਸ਼ੋਅ ਲਈ ਸਮਾਂ ਤੇ ਰੂਟ ਦੀ ਲਿਖਤੀ ਇਜਾਜ਼ਤ ਲੈਣੀ, ਵੋਟਾਂ ਵਾਲੇ ਦਿਨ ਸਿਆਸੀ ਦਲਾਂ ਦੇ ਸਮਰਥਕਾਂ ਵੱਲੋਂ ਵੋਟ ਬੂਥ ਦੇ ਬਾਹਰ ਪਾਰਟੀ ਨਾਲ ਸੰਬੰਧਿਤ ਬਿੱਲੇ ਲਗਾਉਣੇ ਜਾਂ ਉਹਨਾਂ ਦੇ ਕੈਂਪਾਂ ਤੇ ਭੜਕਾਊ ਬੈਨਰ ਜਾਂ ਝੰਡਿਆਂ ਦੀ ਮਨਾਹੀ। ਸੱਤਾਧਾਰੀ ਪਾਰਟੀਆਂ ਲਈ ਲਾਜ਼ਮੀ ਹੁੰਦਾ ਕਿ ਸਰਕਾਰੀ ਮਸ਼ੀਨਰੀ ਦੀ ਵਰਤੋਂ ਪਾਰਟੀ ਪ੍ਰਚਾਰ ਲਈ ਨਹੀਂ ਕੀਤੀ ਜਾ ਸਕਦੀ। ਮੰਤਰੀ ਜਾਂ ਵਜ਼ੀਰ ਕਿਸੇ ਪ੍ਰੋਜੈਕਟ ਦੀ ਘੋਸ਼ਣਾ, ਨੀਂਹ ਪੱਥਰ ਰੱਖਣਾ ਜਾਂ ਵਾਅਦਾ ਹਜ਼ੂਰੀ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਚੋਣ ਮੈਨੀਫੈਸਟੋ ਉੱਤੇ ਵੀ ਜ਼ਾਬਤਾ ਲਾਗੂ ਹੁੰਦਾ। ਪਰ ਬਦਲਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਤੇ ਕਿਵੇਂ ਲਗਾਮ ਲਗਾਈ ਜਾਵੇ ਤੇ ਸੂਚਨਾ ਟੈਕਨੋਲੋਜੀ ਦੇ ਯੁੱਗ ਵਿੱਚ ਕਿੰਨਾ ਕੁ ਬਦਲਿਆ ਚੋਣ ਜ਼ਾਬਤਾ, ਆਓ ਗੱਲ ਕਰਦੇ ਹਾਂ ਪੰਜਾਬ ਦੇ ਚੀਫ ਇਲੈਕਟੋਰਲ ਅਫਸਰ ਵੀਕੇ ਸਿੰਘ ਜੀ ਦੇ ਨਾਲ। ਵੀਕੇ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ SBS ਪੰਜਾਬੀ ਰੇਡੀਓ ਦੇ ਵਿੱਚ।
ਧੰਨਵਾਦ ਜੀ, ਧੰਨਵਾਦ।
ਵੀਕੇ ਸਿੰਘ ਜੀ, ਬੜਾ ਕੁਇਕਲੀ ਜਿਹਾ ਜਾਣਨਾ ਚਾਹਾਂਗੇ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਚੋਣ ਜ਼ਾਬਤਾ, ਇਸ ਵਾਰ ਕੀ ਕੁਝ ਨਵਾਂ ਹੈ ਉਸ ਦੇ ਵਿੱਚ, ਜੇ ਤੁਸੀਂ ਸਰੋਤਿਆਂ ਨੂੰ ਦੱਸਣਾ ਚਾਹੋ।
ਦੇਖੋ, ਚੋਣ ਜ਼ਾਬਤਾ ਤਾਂ ਸੇਮ ਹੈ। ਚੋਣ ਜ਼ਾਬਤਾ ਤੋਂ ਪਿਛਲੇ ਹੁਣ ਕਈ ਸਾਲਾਂ ਤੋਂ ਪੰਜਾਬ 'ਚ ਕਈ ਦੇਸ਼ 'ਚ ਇਲੈਕਸ਼ਨ ਹੁੰਦਾ ਹੈ ਤਾਂ ਕਮਿਸ਼ਨ ਜਿਹੜੀ ਲਾਗੂ ਕਰਦੀ ਹੈ ਉਹੀ ਹੈ। ਉਹਦਾ ਲਾਗੂ ਕਰਨ 'ਚ ਕਾਫੀ ਹੁਣ ਫਰਕ ਹੈ
ਜੀ,
ਕਿਉਂਕਿ ਇਹ ਜ਼ਮਾਨਾ ਮੀਡੀਆ ਤੇ ਸੋਸ਼ਲ ਮੀਡੀਆ ਦਾ ਹੈ, ਸਾਨੂੰ ਬੜਾ ਇਮੀਡੀਏਟ ਇਨਫੋਰਮੇਸ਼ਨ ਆ ਜਾਂਦੀ ਹੈ
ਜੀ, ਬਿਲਕੁਲ।
ਇਸ ਕਰਕੇ ਜਿਹੜਾ ਇੰਪਲੀਮੈਂਟੇਸ਼ਨ ਮਸ਼ੀਨਰੀ ਹੈ ਨਾ, ਉਹ ਬਹੁਤ ਜ਼ਿਆਦਾ ਹੁਣ ਧਿਆਨ ਨਾਲ ਕਰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਕ ਛੋਟੀ ਜਿਹੀ ਵੀ ਉਹਨਾਂ ਤੋਂ ਕੋਈ ਗਲਤੀ ਰਹਿ ਜਾਏਗੀ ਫਿਰ ਬਾਅਦ 'ਚ ਸ਼ਿਕਾਇਤ ਦਾ ਹਿੱਸਾ ਬਣ ਜਾਏਗੀ
ਜੀ।
ਇਸ ਕਰਕੇ ਲੋਕੀ ਦਾ ਧਿਆਨ ਨਾਲ ਕਰਦੇ ਆ, ਉਹਦੀ ਇਨਫੋਰਸਮੈਂਟ ਵਧੀਆ ਹੋ ਰਹੀ ਹੈ, ਦੈਟ ਇਜ਼ ਸਾਡੀ ਸੋਚ। ਇਹ ਇਸ ਵਾਰ ਨਵਾਂ ਇਹ ਹੈ
ਜੀ, ਬਿਲਕੁਲ। ਜੇ ਕਿਸੇ ਤਰ੍ਹਾਂ ਨਾਲ ਪਤਾ ਲੱਗਦਾ ਹੈ ਤੁਹਾਡੇ ਤੱਕ ਕੋਈ ਹੋਰ ਜਾਣਕਾਰੀ ਪਹੁੰਚਦੀ ਹੈ ਕਿ ਵਾਇਲੇਸ਼ਨ ਹੋਈ ਹੈ, ਚੋਣ ਜ਼ਾਬਤੇ ਦੀ ਉਲੰਘਣਾ ਹੋਈ ਹੈ, ਵਟ ਇਜ਼ ਦੀ ਰਾਈਟ ਵੇ ਟੂ ਕਨਵੇ ਟੂ ਇਲੈਕਸ਼ਨ ਕਮਿਸ਼ਨ ਜੀ?
ਦੇਖੋ, ਦੋ ਤਿੰਨ ਪ੍ਰੋਸੈਸ ਹੈਗਾ। ਇੱਕ ਤਾਂ ਹੈ ਲੋਕੀ ਜਿਹੜਾ ਲੋਕਲ ਜਿਹੜਾ ਅਫਸਰ ਹੈ ਉਹਨਾਂ ਨੂੰ ਤੇ ਜਾਂ ਸਾਨੂੰ ਸ਼ਿਕਾਇਤ ਕਾਗਜ਼ ਤੇ ਕਰਕੇ ਦਿੰਦੇ ਹੈ
ਜੀ, ਲੋਕਲ ਅਫਸਰ ਯਾਨੀ SDM ਜਾਂ ਜੋ ਵੀ ਜੁਡੀਸ਼ੀਅਲ।
ਹਾਂ, DC ਨੂੰ ਦੇ ਦੇਣ ਜਾਂ ਸਾਨੂੰ ਦੇ ਦੇਣ, ਡਾਇਰੈਕਟ ਇੱਥੇ ਦੇ ਦੇਣ, ਦੋਨੋਂ ਜਗ੍ਹਾ ਸੇ ਕਿਤੇ ਵੀ ਦੇ ਸਕਦੇ, ਕਮਿਸ਼ਨ ਨੂੰ ਵੀ ਦੇ ਸਕਦੇ ਹੈ, ਠੀਕ ਹੈ। ਉਸ ਤੋਂ ਬਾਅਦ ਹੁੰਦਾ ਹੈ ਜਿਹੜਾ ਈਮੇਲ ਦਾ ਹੁਣ ਸਿਸਟਮ ਹੈ, ਹਰੇਕ ਦਾ ਈਮੇਲ ਪਬਲਿਕ ਹੈ, ਈਮੇਲ ਕਰ ਸਕਦੇ ਹੈ, ਠੀਕ ਹੈ
ਜੀ।
ਇੱਕ ਤੀਸਰਾ ਇੱਕ ਕਾਲ ਸੈਂਟਰ ਹੈ, 24x7 ਚੱਲ ਰਿਹਾ, 1950 ਨੰਬਰ
ਜੀ,
1950 ਨੰਬਰ ਤੇ ਫੋਨ ਕਰ ਦੋ, ਕਿਤੇ ਵੀ ਕੁਛ ਵੀ ਪੂਰੇ ਪੰਜਾਬ 'ਚ ਹੋ ਰਿਹਾ ਉਹ ਰਿਕਾਰਡ ਹੋ ਜਾਂਦਾ ਹੈ, ਉਹਨਾਂ ਨੂੰ ਤੁਹਾਨੂੰ ਨੰਬਰ ਮਿਲ ਜਾਂਦਾ ਹੈ ਤੇ ਤੁਸੀਂ ਉਹਨੂੰ ਫੋਲੋ ਅਪ ਕਰ ਸਕਦੇ ਹੋ ਤੇ ਉਹਦੀ ਕਾਰਵਾਈ ਹੁੰਦੀ ਹੈ। ਤੇ ਉਸ ਤੋਂ ਇਲਾਵਾ ਇੱਕ ਸਾਡਾ ਆਨਲਾਈਨ ਸਿਸਟਮ ਹੈ ਸਮਾਧਾਨ
ਜੀ,
ਚੀਫ ਇਲੈਕਟਰਲ ਅਫਸਰ ਦੇ ਵੈਬਸਾਈਟ ਤੇ ਨੇ, ਉਹ ਤੁਸੀਂ ਆਪਣੇ ਮੋਬਾਈਲ ਤੋਂ, ਆਪਣੇ ਡੈਸਕਟੋਪ ਤੇ, ਆਪਣੇ ਕੰਪਿਊਟਰ ਤੇ, ਕਿਥੋਂ ਵੀ ਤੁਸੀਂ ਉਹਨੂੰ ਕਰ ਸਕਦੇ ਹੋ। ਤੁਸੀਂ ਕੋਈ ਜਿਹੜੀ ਫਾਈਲ ਹੈ, ਆਡੀਓ, ਫੋਟੋ, ਵੀਡੀਓ ਅਪਲੋਡ ਕਰ ਸਕਦੇ ਹੋ ਤੇ ਉਸ ਤੇ ਆਪਾਂ ਕਾਰਵਾਈ ਕਰਨੀ। ਮਤਲਬ ਇਹ ਪੰਜੋ ਚੈਨਲ ਨਾਲ ਸਾਈਮਲਟੇਨੀਅਸ ਅਲੱਗ ਅਲੱਗ ਜਿਹੜਾ ਵੀ ਚੈਨਲ ਅਵੇਲੇਬਲ ਉਸ ਤਰੀਕੇ ਨਾਲ ਤੁਸੀਂ ਕੰਪਲੇਂਟ ਕਰ ਸਕਦੇ ਹੋ
ਜੀ। ਬਿਲਕੁਲ, ਤਾਂ ਬਹੁਤ ਆਸਾਨ ਬਣਾ ਦਿੱਤਾ ਗਿਆ ਇਸ ਕੰਪਲੇਂਟ ਪ੍ਰੋਸੀਜਰ ਨੂੰ। ਜਿਸ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਕੀ ਇਸ ਚੋਣ ਜ਼ਾਬਤੇ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਕੋਡ ਆਫ ਕੰਡਕਟ ਨੇ ਕਿ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਦੇਖਦੇ ਰਹਿੰਦੇ ਅਸੀਂ ਕਿ ਕੁਝ ਪਾਰਟੀਆਂ ਦੇ ਬਹੁਤ ਵੱਡੇ ਵੱਡੇ ਗਰੁੱਪ ਸਰਗਰਮ ਰਹਿੰਦੇ ਨੇ ਜੀ, ਉਹਨਾਂ ਦੇ ਉੱਤੇ ਕਾਰਵਾਈ ਕਿਸ ਤਰ੍ਹਾਂ ਹੋਏਗੀ, ਕੀ ਉਹ ਚੋਣ ਦਾਇਰੇ, ਉਹ ਚੋਣ ਜ਼ਾਬਤੇ ਦੇ ਦਾਇਰੇ ਚ ਆਉਂਦਾ ਜੀ?
ਠੀਕ ਹੈ, ਤੁਸੀਂ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਸਿਸਟਮ ਹੈ ਨਾ, ਉਸ ਵਿੱਚ ਜਿਹੜਾ ਆਥੋਰਾਈਜ਼ਡ ਪੇਜ ਹੈਗਾ
ਜੀ
ਪਾਰਟੀ ਦਾ ਜਾਂ ਕੋਈ ਕੈਂਡੀਡੇਟ ਦਾ, ਅਸੀਂ ਉਸ ਤੇ ਤਾਂ ਕਰ ਸਕਦੇ ਕਾਰਵਾਈ, ਲੇਕਿਨ ਜਿਹੜੇ ਦੂਜੇ ਉਹਨਾਂ ਨੂੰ ਪੁੱਛ ਸਕਦੇ, ਉਹਨਾਂ ਨੂੰ ਹੈਗਾ ਹਿਦਾਇਤ ਕਿ ਵੀ ਜਿਹੜਾ ਕੰਟੈਂਟ ਉਹਨਾਂ ਨੇ ਡਾਲਣਾ ਹੈ ਉਹ ਇੱਕ ਸਟੈਂਡਰਡ ਦਾ ਹੋਣਾ ਚਾਹੀਦਾ ਹੈ ਤੇ ਸਾਡੇ ਤੋਂ ਸਰਟੀਫਾਈਡ ਹੋਣਾ ਚਾਹੀਦਾ
ਜੀ।
ਲੇਕਿਨ ਜਿਹੜੇ ਇੰਡੀਵਿਜੁਅਲ ਪੇਜਿਸ ਹੈ ਉਹਨਾਂ ਤੋਂ ਸਾਰਿਆਂ ਨੂੰ ਮੋਨੀਟਰ ਕਰਨਾ ਇੰਪੋਸੀਬਲ ਹੈ, ਉਹਨਾਂ ਨੂੰ ਆਪਾਂ ਕੇਵਲ ਇੱਕ ਇਹ ਲੈ ਸਕਦੇ ਕੋਈ ਫੀਡਬੈਕ ਦੇ ਤੌਰ ਪਰ ਲੈ ਸਕਦੇ, ਕੋਈ ਅਗਰ ਸਹੀ ਕੋਈ ਇਨਫੋਰਮੇਸ਼ਨ ਹੈ ਤਾਂ ਉਸ ਤੇ ਕਾਰਵਾਈ ਕਰੋ, ਜਿਹੜਾ ਗਲਤ ਹੈ ਉਹਨੂੰ ਤੁਸੀਂ ਇਗਨੋਰ ਕਰੋ ਜਾਂ ਆਪਣੀ ਪੁਆਇੰਟ ਆਫ ਵਿਊ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਚੈਨਲ ਰਾਹੀਂ ਲੋਕਾਂ ਨੂੰ ਦੱਸ ਦਿਓ, ਘੱਟੋ ਘੱਟ ਲੋਕਾਂ ਨੂੰ ਸਹੀ ਸਥਿਤੀ ਦਾ ਪਤਾ ਲੱਗਦਾ ਰਹਿੰਦਾ।
ਬਿਲਕੁਲ ਠੀਕ, ਤੇ ਮੈਂ ਇੱਕ ਦੇਖ ਰਿਹਾ ਸੀ ਕਿ 281 ਜਿਹੜੀ ਗਿਣਤੀ ਹੈ ਉਹ NRI ਵੋਟਰਸ ਦੀ ਹੈ। ਉਸ ਤੋਂ ਇਲਾਵਾ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਜਿਹੜੇ ਕਿਸੇ ਕਾਰਨ ਦੇ ਤੌਰ ਤੇ ਬਾਹਰ ਬੈਠੇ ਨੇ, ਭਾਵੇਂ ਉਹ ਸਟੂਡੈਂਟਸ ਹੋਣ ਜਾਂ ਫਿਰ ਉਹ ਟੂਰਿਸਟ ਹੋਣ, ਅਲੱਗ ਅਲੱਗ ਮੁਲਕਾਂ 'ਚ ਬੈਠੇ ਨੇ, ਆਸਟ੍ਰੇਲੀਆ, ਇੰਗਲੈਂਡ, ਕੈਨੇਡਾ ਸਨ, ਉਹ ਆਪਣਾ ਵੋਟਿੰਗ ਦਾ ਰਾਈਟ ਇਸਤੇਮਾਲ ਕਰ ਸਕਦੇ ਨੇ ਜੇ ਕਿ ਨਹੀਂ?
ਦੇਖੋ, ਜਿਹੜੇ ਬਾਹਰ ਹੈ ਇੰਡੀਅਨ ਸਿਟੀਜ਼ਨ
ਜੀ,
ਉਹ ਆਪਣਾ ਰਾਈਟ ਕਰ ਸਕਦੇ, ਲੇਕਿਨ ਅੱਜ ਦੇ ਸਮੇਂ ਵਿੱਚ ਕਾਨੂੰਨ ਇਹੀ ਕਹਿੰਦਾ ਕਿ ਤੁਸੀਂ, ਤੁਹਾਨੂੰ ਆਉਣਾ ਪਏਗਾ ਇੱਥੇ ਇੰਡੀਆ 'ਚ, ਆਪਣੇ ਵੋਟ ਇੱਥੇ ਹੀ ਦੇਣਾ ਪਏਗਾ ਆ ਕੇ। ਉਹਨਾਂ ਨੂੰ ਪੋਸਟਲ ਬੈਲਟ ਦਾ ਸਿਸਟਮ ਅਭੀ ਤੱਕ ਨਹੀਂ ਪ੍ਰਵਾਨਿਤ ਹੈ ਕਾਨੂੰਨ ਦੇ ਦੁਆਰਾ।
ਜੀ, ਵੀਕੇ ਸਿੰਘ ਜੀ, ਬਹੁਤ ਮਹੱਤਵਪੂਰਨ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ।
ਥੈਂਕ
ਯੂ ਸੋ ਮਚ। ਸਰੋਤਿਓ, ਜਿਵੇਂ ਤੁਸੀਂ ਸੁਣਿਆ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਜੀ ਨੇ ਦੱਸਿਆ ਕਿ ਜੇਕਰ ਆਮ ਜਨ ਨੂੰ ਪਤਾ ਲੱਗਦਾ ਕਿ ਕੋਈ ਵੀ ਕਾਰਵਾਈ ਚੋਣ ਜ਼ਾਬਤੇ ਦੀ ਉਲੰਘਣਾ ਹੈ, ਤਾਂ ਉਹਨਾਂ ਨੂੰ ਵੱਖੋ ਵੱਖਰੇ ਮਾਧਿਅਮਾਂ ਰਾਹੀਂ ਇਲੈਕਸ਼ਨ ਕਮਿਸ਼ਨ ਦੇ ਕੰਨੀ ਕਿਵੇਂ ਪਹੁੰਚਾਇਆ ਜਾ ਸਕਦਾ ਤੇ ਤੁਹਾਡੀ ਦਰਖਾਸਤ ਤੇ ਤੁਹਾਡੀ ਪਛਾਣ ਵੀ ਛੁਪਾਈ ਜਾ ਸਕਦੀ ਹੈ। ਇਸ ਲਈ ਨਿਡਰ ਹੋ ਕੇ ਲੋਕਤੰਤਰ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਓ। ਬਹਰਹਾਲ, ਇਸ ਪ੍ਰੋਗਰਾਮ ਬਾਰੇ ਕੋਈ ਵੀ ਵਿਚਾਰ ਹੋਵੇ ਤਾਂ ਨੰਬਰ ਹੈ 0429992563। ਮੈਂ ਗੌਤਮ ਕਪਿਲ, ਧੰਨਵਾਦ।